SBS Radio. ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਹਾਜ਼ਰੀਨ, ਅੱਜ ਤੁਹਾਨੂੰ ਦੱਸਦੇ ਹਾਂ ਕਿ ਮੈਂਟੋਰਿੰਗ ਯਾਨੀ ਕਿ ਸਲਾਹ ਦੇਣ ਦੇ ਨੌਜਵਾਨਾਂ ਨੂੰ ਕੀ ਫਾਇਦੇ ਹੁੰਦੇ ਹਨ। ਆਸਟ੍ਰੇਲੀਆ ਦੇ ਨੌਜਵਾਨਾਂ ਵਿੱਚ ਮੌਤ ਦਾ ਸਭ ਤੋਂ ਵੱਡਾ ਕਾਰਨ ਖੁਦਕੁਸ਼ੀ ਹੈ। ਨੌਜਵਾਨਾਂ ਲਈ ਸਲਾਹਕਾਰ ਬਣਨ ਵਾਲੀਆਂ ਸੰਸਥਾਵਾਂ ਨੇ ਸਾਰੇ ਹੀ ਸਲਾਹਕਾਰਾਂ ਨੂੰ ਬਗੈਰ ਕਿਸੇ ਹੋਰ ਦੇਰੀ ਦੇ ਇਸ ਮਸਲੇ ਲਈ ਅੱਗੇ ਆਉਣ ਲਈ ਬੇਨਤੀ ਕੀਤੀ ਹੈ। ਬਹੱਤਰ ਸਾਲਾਂ ਦੀ ਮੇਰੀ ਮਾਰਟਿਨ ਹਾਲ ਵਿੱਚ ਹੀ ਨਰਸ ਅਤੇ ਮਿਡਵਾਈਫ ਵਜੋਂ ਸੇਵਾ ਕਰਨ ਤੋਂ ਬਾਅਦ ਸੇਵਾ ਮੁਕਤ ਹੋਈ ਹੈ। ਆਪਣੀ ਸਾਰੀ ਜ਼ਿੰਦਗੀ ਹੀ ਬੱਚਿਆਂ ਅਤੇ ਨੌਜਵਾਨਾਂ ਦੇ ਨਾਲ ਬਿਤਾਉਣ ਕਾਰਨ ਇਸ ਨੂੰ ਲੱਗਦਾ ਸੀ ਕਿ ਇਹ ਉੱਭਰ ਰਹੇ ਬਾਲਾਂ ਬਾਰੇ ਬਹੁਤ ਚੰਗਾ ਗਿਆਨ ਰੱਖਦੀ ਹੈ। ਪਰ ਹਾਲ ਵਿੱਚ ਹੀ ਇੱਕ ਨੋਟ ਫੋਰ ਪ੍ਰੋਫਿਟ ਸੰਸਥਾ ਰੇਜ਼ ਵੱਲੋਂ ਹਾਈ ਸਕੂਲੀ ਬੱਚਿਆਂ ਲਈ ਸਲਾਹਕਾਰ ਵਜੋਂ ਕੰਮ ਕਰਨ ਤੋਂ ਬਾਅਦ ਇਸ ਨੂੰ ਪਤਾ ਚੱਲਿਆ ਕਿ ਅਸਲ ਵਿੱਚ ਨੌਜਵਾਨਾਂ ਦੀਆਂ ਸਮੱਸਿਆਵਾਂ ਕਿਹੋ ਜਿਹੀਆਂ ਹੁੰਦੀਆਂ ਨੇ।
It's a very learning stage for them, and a few of them have been cyberbullied and have cyberbullied and then said, oh, I would never have done that if I knew that my parents or the principal or the teacher or somebody would have read it.
ਰੇਜ਼ ਨਾਮੀ ਇਸ ਸੰਸਥਾ ਦਾ ਨਿਰਮਾਣ ਵਿੱਕੀ ਕੌਂਡੋਨ ਵੱਲੋਂ ਉਸ ਸਮੇਂ ਕੀਤਾ ਗਿਆ ਸੀ ਜਦੋਂ ਉਸ ਦੇ ਪਰਿਵਾਰਕ ਦੋਸਤਾਂ ਦੇ ਇੱਕ 14 ਸਾਲਾਂ ਦੇ ਮੁੰਡੇ ਨੇ ਆਪਣੀ ਜਾਨ ਆਪ ਲੈ ਲਈ ਸੀ। ਰੇਜ਼ ਵੱਲੋਂ ਹਾਲ ਵਿੱਚ ਹੀ ਕੀਤੇ ਗਏ ਇੱਕ ਸਰਵੇਖਣ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਿੱਥੇ ਤਿੰਨਾਂ ਵਿੱਚੋਂ ਇੱਕ ਨੌਜਵਾਨ ਖੁਸ਼ ਨਹੀਂ ਹੈ, ਉੱਥੇ ਇੱਕ ਤਿਹਾਈ ਹੀ ਅਜਿਹੀ ਹੈ ਜੋ ਕਿ ਆਪਣੀਆਂ ਸਮੱਸਿਆਵਾਂ ਨੂੰ ਸਲਾਹਕਾਰਾਂ ਦੇ ਨਾਲ ਸਾਂਝਾ ਕਰਨ ਦੇ ਇੱਛੁਕ ਹਨ।
Access to technology means that they are comparing themselves with each other a lot more, so their confidence becomes more of a struggle. Issues like body image and anxiety, you know, much more evident. Our young people really benefit from having that trusted adult role model that they can talk to, who's neutral, who's not their parent, not their teacher.
Australia vich is samay takriban 1000 salahkar ajehe han jinhan nu rais sanstha madad kari hai, ਅਤੇ ਇਹ ਸਕੂਲਾਂ ਵਿੱਚ ਜਾ ਕੇ ਹਰ ਹਫ਼ਤੇ 2 ਘੰਟੇ ਬੱਚਿਆਂ ਨੂੰ ਸਲਾਹ ਆਦਿ ਦੇਣ ਵਿੱਚ ਬਿਤਾਉਂਦੇ ਹਨ। ਸਲਾਹ ਦੇਣ ਦੇ ਗੈਰ ਨਿਰਣਾਇਕ ਅਤੇ ਗੁਪਤ ਤੱਤਾਂ ਦੁਆਰਾ ਨੌਜਵਾਨ ਬੱਚਿਆਂ ਨੂੰ ਆਪਣੀਆਂ ਸਮੱਸਿਆਵਾਂ ਇਹਨਾਂ ਸਲਾਹਕਾਰਾਂ ਨਾਲ ਵਿਚਾਰਨ ਲਈ ਪ੍ਰੇਰਿਤ ਕਰਦੀ ਹੈ, ਕਿਉਂਕਿ ਉਹ ਬੱਚੇ ਆਪਣੇ ਮਾਪਿਆਂ ਨਾਲ ਅਜਿਹਾ ਨਹੀਂ ਕਰਦੇ।
Up to them what they want to talk about. Some are very open and some are very closed.
Vicky Corden ਅਨੁਸਾਰ ਉਭਰ ਦੀ ਉਮਰ ਦੇ ਬੱਚਿਆਂ ਲਈ ਸਮੱਸਿਆਵਾਂ ਵਾਸਤੇ ਮਦਦ ਪ੍ਰਾਪਤ ਕਰਨ ਦੇ ਕਈ ਕਾਰਨ ਹੁੰਦੇ ਹਨ।
They might be disengaged from their schoolwork. They might be truanting a lot or not getting their work in on time. They might have mental illness, so they might be experiencing anxiety or depression or self-harm. They might have lost a parent to a major illness, or they just might need some help to set some goals and achieve them.
ਇਸੇ ਤਰ੍ਹਾਂ ਪੱਛਮੀ ਆਸਟ੍ਰੇਲੀਆ, ਵਿਕਟੋਰੀਆ ਅਤੇ ਨਿਊ ਸਾਊਥ ਵੇਲਸ ਸੂਬੇ ਦੇ ਕਈ ਹਿੱਸਿਆਂ ਵਿੱਚ ਕਾਰਜ ਕਰਨ ਵਾਲੀ ਸੰਸਥਾ ਐਡ ਕੁਨੈਕਟ ਵੀ ਖਤਰੇ ਹੇਠ ਰਹਿਣ ਵਾਲੇ ਬੱਚਿਆਂ ਨੂੰ ਵਧੇਰੀ ਉਮਰ ਦੇ ਸਲਾਹਕਾਰਾਂ ਨਾਲ ਜੋੜਦੀ ਹੈ। ਇਸ ਸੰਸਥਾ ਦੀ ਮੁਖੀ ਗੈਰੀ ਕਲੇ ਦੱਸਦੀ ਹੈ ਕਿ ਇਹ ਸਲਾਹਕਾਰ 55 ਸਾਲਾਂ ਦੀ ਉਮਰ ਦੇ ਹੀ ਕਿਉਂ ਹੁੰਦੇ ਹਨ।
Perhaps grandchildren live in another country. A contact they have with those grandchildren isn't as much as they'd like, and that's been another reason why they've come to volunteering.
ਪਹਿਲਾਂ ਇੰਜੀਨੀਅਰ ਰਹਿ ਚੁੱਕੇ ਅਲੈਨ ਬਰ ਨੇ 7 ਸਾਲ ਪਹਿਲਾਂ ਸੇਵਾ ਮੁਕਤੀ ਸਮੇਂ ਐਡ ਕੁਨੈਕਟ ਨਾਲ ਜੁੜੇ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ 13 ਤੋਂ 15 ਸਾਲਾਂ ਦੀ ਉਮਰ ਦੇ 7 ਨੌਜਵਾਨਾਂ ਲਈ ਸਲਾਹਕਾਰ ਵਜੋਂ ਕੰਮ ਕੀਤਾ। ਉਹਨਾਂ ਨੇ ਇਹਨਾਂ ਨੌਜਵਾਨਾਂ ਨੂੰ ਮੈਡੀਟੇਸ਼ਨ ਜਾਂ ਗ੍ਰੈਟੀਚਿਊਡ ਵਰਗੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਸਨ ਜੋ ਕਿ ਸਕੂਲਾਂ ਵਿੱਚ ਨਹੀਂ ਪੜ੍ਹਾਈਆਂ ਜਾਂਦੀਆਂ।
Every generation, I think, has its own challenge. My generation, I was just after the war, and it was still a very, very strict society. Young children these days, they have all these modern facilities like computers and phone, which allows them to spend a lot of time playing games and things like that. But basically, as we all have the same issue in life, is to build confidence.
Aap khud ek French salahkar kol bitaye kuch samay to baad, ਇਹਨਾਂ ਨੇ ਵੀ ਇੱਕ ਸਲਾਹਕਾਰ ਵਜੋਂ ਸੇਵਾ ਕਰਨ ਦਾ ਫੈਸਲਾ ਲਿਆ ਸੀ।
Through her, I discovered here in Perth French theater group, and I've started to do theater for the past 2 years, which is also very rewarding. So everything I do is bringing me new opportunity, new challenges, which is the thing I'm always looking in life.
Gary Clay ਦਾ ਕਹਿਣਾ ਹੈ ਕਿ ਖੁਦ ਇੱਕ ਘੰਟਾ ਪ੍ਰਤੀ ਹਫ਼ਤਾ ਸਲਾਹਕਾਰ ਵਜੋਂ ਸੇਵਾ ਕਰਨ ਤੋਂ ਬਾਅਦ ਉਹ ਖੁਦ ਵੀ ਦਿਮਾਗੀ ਅਤੇ ਸਰੀਰਕ ਤੌਰ ਤੇ ਚੰਗਾ ਮਹਿਸੂਸ ਕਰਦੀ ਹੈ।
It's about being connected to community, having some structure in the weeks.
ਇਸੇ ਤਰ੍ਹਾਂ ਮੇਰੀ ਮਾਰਟਿਨ ਵੀ ਮੰਨਦੀ ਹੈ ਕਿ ਉਸ ਦੀ ਇੱਕ ਦਾਦੀ ਵਜੋਂ ਭੂਮਿਕਾ ਵਿੱਚ ਵੀ ਸੁਧਾਰ ਆਇਆ ਹੈ ਅਤੇ ਨਾਲ ਹੀ ਪਿਛਲੇ 6 ਸਾਲਾਂ ਦੌਰਾਨ ਉਸਨੇ ਜਿਹੜੀਆਂ ਤਬਦੀਲੀਆਂ ਮਹਿਸੂਸ ਕੀਤੀਆਂ ਹਨ ਉਹ ਵੀ ਆਪਣੇ ਆਪ ਵਿੱਚ ਬਹੁਤ ਖਾਸ ਹਨ।
You can see the children changing. The first day you meet them, they come in, the hoodies and the hairs in front of their faces, and they're looking down. And at the end, you can see that visual change where the hoodies are off, the hairs back, and they're talking to people.
ਤੇ ਦੋਸਤੋ, SBS ਅਦਾਰੇ ਵੱਲੋਂ 4 ਭਾਗਾਂ ਵਿੱਚ ਪ੍ਰਸਾਰਿਤ ਕੀਤੀ ਜਾਣ ਵਾਲੀ ਦ ਹੰਟਿੰਗ ਨਾਮੀ ਲੜੀ ਵਿੱਚ ਵੀ ਅੱਜ ਕੱਲ੍ਹ ਦੇ ਨੌਜਵਾਨਾਂ ਦੇ ਦਰਪੇਸ਼ ਸੋਸ਼ਲ ਮੀਡੀਆ ਨੂੰ ਲੈ ਕੇ ਆਉਣ ਵਾਲੀਆਂ ਮੁਸ਼ਕਲਾਂ ਨੂੰ ਸਾਹਮਣੇ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ। ਪਿਛਲੇ ਲੰਘ ਚੁੱਕੇ 2 ਭਾਗਾਂ ਨੂੰ ਦੇਖਣ ਲਈ SBS ਔਨ ਡਿਮਾਂਡ 'ਤੇ ਜਾ ਸਕਦੇ ਹੋ। ਅਤੇ ਦੋਸਤੋ, ਕੀ ਤੁਸੀਂ ਖੁਦ ਵੀ ਮੈਂਟੋਰਿੰਗ ਯਾਨੀ ਕਿ ਸਲਾਹਕਾਰ ਵਜੋਂ ਕੰਮ ਕਰਨਾ ਪਸੰਦ ਕਰੋਗੇ? ਸਾਡੇ ਨਾਲ ਸਾਂਝ ਜ਼ਰੂਰ ਪਾਇਓ। 042-992-6203 ਉੱਤੇ SMS ਕਰੋ ਜੀ। SBS ਦੀ MEGNU ਵਾਂਗ ਦੀ ਮਦਦ ਦੇ ਨਾਲ ਪੰਜਾਬੀ ਵਿੱਚ ਇਹ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਂਦੀ MP ਸਿੰਘ ਨੇ।
ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
Tell us what you think. Rate this podcast on iTunes. It helps other people to find us.